ਰਹੋ SBS ਪੰਜਾਬੀ।
ਵੀਰਵਾਰ ਸਾਰਾ ਮਾਰਚ ਨੂੰ ਜੀ ਆਇਆਂ ਸਵਾਗਤ ਤੇ ਖੁਸ਼ਾਮਦੀਦ SBS ਦੇ ਰੋਜ਼ਾਨਾ ਪੇਸ਼ ਹੋਣ ਵਾਲੇ ਪੰਜਾਬੀ ਪ੍ਰੋਗਰਾਮ ਵਿੱਚ ਮੈਂ ਹਮਨਪ੍ਰੀਤ ਇਸ ਘੰਟੇ ਲਈ ਤੁਹਾਡੀ ਮੇਜ਼ਬਾਨ ਅਤੇ ਮੇਰੇ ਨਾਲ ਹੁਣ ਜੁੜ ਚੁੱਕੇ ਹਨ ਸੂਰਜ ਹਾਂਡਾ ਸਾਹਿਬ ਤੁਹਾਨੂੰ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਉਣ ਲਈ। ਹਾਂਡਾ ਸਾਹਿਬ ਜੀ ਆਇਆਂ ਨੂੰ ਸਵਾਗਤ ਤੁਹਾਡਾ ਵੀ ਬਹੁਤ ਬਹੁਤ।
ਮਨਪ੍ਰੀਤ ਜੀ ਨਮਸਕਾਰ
ਜੀ, ਮੈਨੂੰ ਬਹੁਤ ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਇਤਨਾ ਸਮਾਂ ਹਮੇਸ਼ਾ ਸਾਡੇ ਵਾਸਤੇ ਵੱਖਰਾ ਰੱਖਦੇ ਹੋ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹੋ ਅਤੇ ਨਾਲ ਬਹੁਤ ਹੀ ਬਿਹਤਰੀਨ ਜਾਣਕਾਰੀ ਮੁਹੱਈਆ ਕਰਦੇ ਹੋ। ਸੋ ਅੱਜ ਜਿਹੜੀ ਗੱਲਬਾਤ ਅਸੀਂ ਕਰਨ ਲੱਗੇ ਹਾਂ ਹਾਂਡਾ ਸਾਹਿਬ, ਬੀਤੇ ਮਹੀਨੇ ਮੇਰੇ ਖਿਆਲ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੌਨ ਕੀ ਇੱਧਰ ਆਸਟ੍ਰੇਲੀਆ ਆਏ ਸਨ ਅਤੇ ਇੱਕ ਬੜਾ ਵੱਡਾ ਇਕਰਾਰਨਾਮਾ ਹੋਇਆ ਸੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ, ਜਿਸ ਦੇ ਅਧੀਨ ਹੁਣ ਜਿਹੜੇ ਨਿਊਜ਼ੀਲੈਂਡ ਤੋਂ ਇੱਕ ਸਪੈਸ਼ਲ ਵੀਜ਼ਾ ਲੈ ਕਰਕੇ ਜਿਹੜੇ ਆਉਂਦੇ ਸਨ ਹੁਣ ਸਿਟੀਜ਼ਨ ਬਣ ਸਕਦੇ ਨੇ ਆਸਟ੍ਰੇਲੀਆ ਵਿੱਚ। ਇਸ ਬਾਰੇ ਪੂਰੀ ਜਾਣਕਾਰੀ ਦਿਓ ਕਿ ਪਹਿਲਾਂ ਕਿਉਂ ਨਹੀਂ ਸੀ ਬਣ ਸਕਦੇ ਅਤੇ ਹੁਣ ਕਿਵੇਂ ਬਣ ਸਕਦੇ ਨੇ?
ਹਾਂਜੀ ਮਨਪ੍ਰੀਤ ਜੀ, ਨਿਊਜ਼ੀਲੈਂਡ ਸਿਟੀਜ਼ਨ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਕੇ ਵਸੇ ਹੋਏ, ਪਿੱਛੇ ਗੌਰਮੈਂਟ ਨੇ ਉਹਨਾਂ ਨੂੰ ਇੱਕ ਸਪੈਸ਼ਲ ਕੈਟੇਗਰੀ ਵੀਜ਼ਾ ਦਿੱਤਾ ਹੋਇਆ ਹੈ ਜਿਹਦੇ ਨਾਲ ਉਹਨਾਂ ਨੇ ਉਹਨਾਂ ਨੂੰ ਸਭ ਰਾਈਟ ਦਿੱਤੇ ਹੋਏ ਕਿ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਕੇ ਔਰ ਰਹਿ ਸਕਦੇ ਨੇ, ਆਪਣਾ ਕੰਮ ਕਰ ਸਕਦੇ ਆ, ਉਹਨਾਂ ਨੂੰ ਕੋਈ ਵੀਜ਼ੇ ਲੈਣ ਦੀ ਜ਼ਰੂਰਤ ਨਹੀਂ। ਕਿਉਂਕਿ ਇਹ ਜਿਹੜੀ ਬੇਸਿਕਲੀ 1920 ਤੋਂ ਹੀ ਇਹਨਾਂ ਦੇ ਵਿੱਚ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਤੋਂ ਇਹ ਅਰੇਂਜਮੈਂਟ ਚੱਲਦਾ ਆ ਰਿਹਾ ਸੀ ਕਿ ਆਪਸ 'ਚ ਦੋਨੋਂ ਕੰਟਰੀਜ਼ ਦੇ ਵਿੱਚ ਲੋਕ ਫ੍ਰੀ ਆ ਸਕਣ, ਤਬਾਦਲਾ। ਫਿਰ 1973 ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਹੋਰ ਉਹਨੂੰ ਅਰੇਂਜਮੈਂਟ ਕਰ ਦਿੱਤਾ ਕਿ ਇੱਥੇ ਆ ਕੇ ਰਹਿ ਸਕਦੇ ਔਰ ਕੰਮ ਕਰ ਸਕਦੇ ਨੇ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਲਾਅ ਚੇਂਜ ਕਰਕੇ ਇਹਨਾਂ ਨੇ ਉਹਨਾਂ ਨੂੰ ਇੱਕ ਟੈਂਪਰਰੀ ਵੀਜ਼ਾ, ਜਿਹੜਾ ਸਪੈਸ਼ਲ ਕੈਟੇਗਰੀ ਵੀਜ਼ਾ ਦਿੱਤਾ, ਤਾਂ ਉਹਦੇ 'ਚ ਉਹਨਾਂ ਨੇ ਫੁੱਲ ਰਾਈਟ ਦਿੱਤੇ ਜਿੱਥੋਂ ਸੈਂਟਰ ਲਿੰਕ ਦੂਜੇ ਹੋਰ ਹਰ ਬੈਨੀਫਿਟ ਉਹਨਾਂ ਨੂੰ ਮਿਲਦਾ। ਔਰ ਆਸਟ੍ਰੇਲੀਆ ਦੇ ਵਿੱਚ 30 June 2013 ਨੂੰ ਕੋਈ 6,41,000 ਨਿਊਜ਼ੀਲੈਂਡ ਸਿਟੀਜ਼ਨ ਪਾਏ ਸੀਗੇ, ਇੰਨੀ ਇਮਦਾਦ ਦੇ ਵਿੱਚ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਜਿਹੜੇ ਇੱਥੇ ਆ ਜਾਂਦੇ, ਕਿਉਂਕਿ ਵੀਜ਼ਾ ਟੈਂਪਰਰੀ ਹੈ ਔਰ ਜਦੋਂ ਆਸਟ੍ਰੇਲੀਆ ਦੇ ਵਿੱਚ ਇੱਥੇ ਆ ਜਾਂਦੇ ਔਰ ਉਹਨਾਂ ਨੂੰ ਕਈ ਫਿਰ ਚੀਜ਼ਾਂ ਦੇਖਣੀਆਂ ਪੈਂਦੀਆਂ, ਕਿਉਂਕਿ ਉਹ ਸਿਟੀਜ਼ਨ ਇੱਥੇ ਨਹੀਂ ਬਣ ਸਕਦੇ ਕਿਉਂਕਿ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੁੰਦੀ। ਤਾਂ ਉਹਨਾਂ ਨੂੰ ਫਿਰ ਦੇਖਣਾ ਪੈਂਦਾ ਕਿ ਕੋਈ ਬੱਚੇ ਪੜ੍ਹ ਜਾਂਦੇ, ਉਹ ਆਪਣੀ ਹੌਲੀ ਹੌਲੀ ਸਕਿੱਲਡ ਮਾਈਗ੍ਰੇਸ਼ਨ ਦੇ ਥਰੂ ਲੈ ਲੈਂਦੇ ਨੇ, ਅਗਰ ਉਹ ਬਿਜ਼ਨਸ ਆਫ ਕਰ ਰਹੇ ਤਾਂ ਹੋਰ ਕਰ ਰਹੇ, ਤਾਂ ਬੜੀ ਪ੍ਰੋਬਲਮ ਆ ਰਹੀ ਸੀ। ਤਾਂ ਗੌਰਮੈਂਟ ਨੇ ਹੁਣ ਜਿਹੜਾ 19 February 2016 ਨੂੰ ਜਿਹੜੀ ਅਨਾਊਂਸਮੈਂਟ ਕੀਤੀ ਹੈ, ਇਹ ਇੱਕ ਬਹੁਤ ਹੀ ਵਧੀਆ, ਨਿਊਜ਼ੀਲੈਂਡ ਸਿਟੀਜ਼ਨ ਜਿਹੜੇ ਆਸਟ੍ਰੇਲੀਆ 'ਚ ਰਹਿ ਰਹੇ ਨੇ ਉਹਨਾਂ ਦੇ ਲਈ ਇੱਕ ਬਹੁਤ ਹੀ ਇੱਕ ਤੋਹਫਾ ਹੈ, ਜਿਹੜਾ ਕਿ ਕਾਨੂੰਨ ਇਹ 1 July 2017 ਤੋਂ ਲਾਗੂ ਹੋਏਗਾ।
ਠੀਕ ਹੈ।
ਔਰ ਜਿਹੜੇ ਨਿਊਜ਼ੀਲੈਂਡ ਸਿਟੀਜ਼ਨ ਜਿਹੜੇ 26 February 2001 ਤੋਂ ਲੈ ਕੇ 19 February ਜਦੋਂ ਅਨਾਊਂਸਮੈਂਟ ਕੀਤੀ 2016 ਤੱਕ ਇੱਥੇ ਆ ਗਏ ਨੇ, ਉਹਨਾਂ ਨੂੰ ਇੱਕ ਇਹ ਜਿਹੜਾ ਅਡੀਸ਼ਨਲ ਪਾਥਵੇ ਟੂ PR ਜਿਹੜਾ ਹੈ, ਇੱਕ ਸਕਿੱਲਡ ਇੰਡੀਪੈਂਡੈਂਟ ਕੈਟੇਗਰੀ ਦੇ ਵਿੱਚ ਵੀਜ਼ਾ ਦਿੱਤਾ ਜਾਊਗਾ। ਔਰ ਉਹਦੇ ਵਿੱਚ ਉਹਨਾਂ ਨੇ ਕੁਛ ਕੰਡੀਸ਼ਨਸ ਰੱਖ ਦਿੱਤੀਆਂ ਹੈ। ਉਹਦੇ ਵਿੱਚ ਇੱਕ ਤਾਂ ਉਹਨਾਂ ਦੀ ਇਹ ਹੈ ਕਿ ਉੱਥੇ 5 years ਦੇ ਉਹ ਰਹਿੰਦੇ ਹੋਣੇ ਚਾਹੀਦੇ
ਨੇ, ਠੀਕ ਹੈ।
ਤੇ ਇੱਕ ਉਹਨਾਂ ਦਾ ਹੈ ਕਿ ਜਿਹੜੀ ਉਹਨਾਂ ਦੀ ਇਨਕਮ ਹੈਗੀ ਹੈ ਉਹ ਉਹਨਾਂ ਦੀ ਜਿਹੜਾ ਟੈਂਪਰਰੀ ਸਕਿੱਲਡ ਮਾਈਗ੍ਰੇਸ਼ਨ ਇਨਕਮ ਦਾ ਥ੍ਰੈਸ਼ਹੋਲਡ ਹੈਗਾ ਹੈ ਜਿਹੜਾ ਐਟ ਪ੍ਰੈਜ਼ੈਂਟ 53,900 ਹੈ, ਉਹ ਹੋਣਾ ਚਾਹੀਦਾ ਹੈ,
ਠੀਕ ਹੈ।
ਤੇ ਉਹਦੇ ਤੋਂ ਇਲਾਵਾ ਹੈਲਥ ਕਰੈਕਟਰ ਸਿਕਿਉਰਿਟੀ ਚੈੱਕਸ ਜਿਹੜੇ ਹੈ ਉਹ ਗਵਰਨਮੈਂਟ ਦੇਖੇਗੀ। ਤੋ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਏਗੀ। ਔਰ ਪਰਮਾਨੈਂਟ ਰੈਜ਼ੀਡੈਂਸ ਤੋਂ ਬਾਅਦ 1 year ਜਿਹੜੀ ਰਿਕੁਆਇਰਮੈਂਟ ਆ ਕਿ ਕੰਟੀਨਿਊਸਲੀ ਇੱਥੇ ਰਹੋਗੇ ਤੇ ਉਹਦੇ ਤੋਂ ਬਾਅਦ ਇਹਨਾਂ ਨੂੰ ਫਿਰ ਸਿਟੀਜ਼ਨਸ਼ਿਪ ਮਿਲ ਜਾਏਗੀ।
ਤੋ ਉਸਦਾ ਇਹ ਫਾਇਦਾ ਹੋ ਗਿਆ ਨਾ ਕਿ ਜਿਵੇਂ ਕਿਸੇ ਨੂੰ ਅਗਰ ਸਪੌਂਸਰ ਕਰਨਾ ਹੈ ਜਾਂ ਕਿਸੇ ਨੂੰ ਇੱਥੇ ਸੱਦਣਾ ਹੈ, ਕਿਉਂਕਿ ਅਗਰ ਇੱਥੇ ਦੇ ਸਿਟੀਜ਼ਨ ਨਾ ਹੋਵੋ ਤਾਂ ਫਿਰ ਉਹ ਉਹਨਾਂ ਨੂੰ ਸਹੂਲਤ ਨਹੀਂ ਸੀ ਨਾ ਪਹਿਲਾਂ
ਬਹੁਤ। ਔਰ ਉਹਦੇ ਵਿੱਚ ਦੇਖਣ ਦੇ ਵਿੱਚ ਆਇਆ ਸੀ ਕਿ ਜਿਹੜੇ ਹੁਣ ਸਪੈਸ਼ਲ ਕੈਟੇਗਰੀ ਵੀਜ਼ਾ ਸੀ ਉਹ ਨਾ ਤਾਂ ਗਵਰਨਮੈਂਟ ਦੇ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਸੀ, ਕਿਉਂਕਿ ਰਾਈਟ ਨਹੀਂ ਸੀ। ਔਰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਸੀਗੀ, ਸਟੂਡੈਂਟਸ ਨੂੰ ਲੋਨਸ ਵਗੈਰਾ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ, ਕਿਉਂਕਿ ਇੱਥੋਂ ਦੇ ਨਹੀਂ ਰੈਜ਼ੀਡੈਂਸ ਨਹੀਂ, ਕਿਉਂਕਿ ਟੈਂਪਰਰੀ ਵੀਜ਼ਾ। ਫਿਰ ਜਿਹੜੇ ਬੱਚੇ ਡਿਫੈਂਸ ਫੋਰਸਿਸ 'ਚ ਜਾਣਾ ਚਾਹੁੰਦੇ ਸੀ ਬੀਂਗ ਏ ਨਿਊਜ਼ੀਲੈਂਡ ਸਿਟੀਜ਼ਨ, ਫਿਰ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ। ਔਰ ਫਿਰ ਆਸਟ੍ਰੇਲੀਅਨ ਗਵਰਨਮੈਂਟ ਦੇ ਵਿੱਚ ਜਿਹਨਾਂ ਨੇ ਪਬਲਿਕ ਸਰਵਿਸ ਦੇ ਵਿੱਚ ਕੰਮ ਕਰਨਾ ਸੀ ਔਰ ਉਹ ਚੀਜ਼ਾਂ ਤੋਂ ਉਹ ਵਾਂਝੇ ਰਹਿ ਜਾਂਦੇ ਸੀ।
ਤੇ ਹਾਂਡਾ ਸਾਹਿਬ ਅਗਰ ਮੈਂ ਗਲਤ ਨਹੀਂ ਹਾਂ ਤੇ ਪਿਛਲੇ ਸਾਲ ਸ਼ਾਇਦ ਕਿਸੇ ਨੂੰ ਡਿਪੋਰਟ ਵੀ ਕੀਤਾ ਗਿਆ ਸੀ ਕਿ ਉਹਨਾਂ ਨੇ ਕੋਈ ਜੁਰਮ ਕੀਤਾ ਸੀ ਤੇ ਸਿੱਧਾ ਡਿਪੋਰਟ ਹੀ ਕਰ ਦਿੱਤਾ ਗਿਆ ਸੀ, ਤਾਂ ਮਤਲਬ ਬਾਕੀ ਲੋਕਾਂ 'ਚ ਖਲਬਲੀ ਜੀ ਮੱਚ ਗਈ ਸੀ ਕਿ ਅਸੀਂ ਕਦੀ ਵੀ ਵਾਪਸ ਭੇਜੇ ਜਾ ਸਕਦੇ ਹਾਂ।
ਬਿਲਕੁਲ ਸਹੀ ਗੱਲ ਹੈ, ਤੋ ਇਹਦੇ ਨਾਲ ਲੋਕਾਂ ਨੂੰ ਇੱਕ ਸਿਕਿਉਰਿਟੀ ਸੈਂਸ ਆਫ ਫੀਲਿੰਗ ਆਊਗੀ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਦੋਂ ਵੀ ਆਮ ਉੱਥੋਂ ਭਾਰਤੀ ਜਾਂ ਹੋਰ ਵੀ ਲੋਕ ਆ ਉਹ ਜਦੋਂ ਉੱਥੇ ਪੱਕੇ ਹੋ ਜਾਂਦੇ ਨੇ ਤਾਂ ਉਹਨਾਂ ਦਾ ਇੱਕ ਕਾਮਨ ਕੁਐਸਚਨ ਹੁੰਦਾ ਵੀ ਆਸਟ੍ਰੇਲੀਆ ਕਦੋਂ ਚੱਲਾਂ, ਮਤਲਬ ਕਿ ਜਦੋਂ ਪੱਕੇ ਹੋਏ ਤਾਂ ਉਹ ਆਸਟ੍ਰੇਲੀਆ ਆਪਣੇ ਇੱਥੇ ਆ ਜਾਂਦੇ ਸੀ, ਪਰ ਆਸਟ੍ਰੇਲੀਆ ਆ ਕੇ ਵੀ ਉਹਨਾਂ ਦਾ ਫਿਰ ਡਾਮਾਡੋਲ ਰਹਿੰਦਾ ਸੀ ਕੰਮ, ਕਿਉਂਕਿ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਨਹੀਂ ਮਿਲਦੀ ਸੀ ਔਰ ਉਹਨਾਂ ਨੂੰ ਫਿਰ ਸੋਚਣਾ ਪੈਂਦਾ ਸੀ ਕਿ ਕਿਸ ਤਰ੍ਹਾਂ ਕੀਤਾ ਜਾਵੇ, ਕਿਉਂਕਿ ਵੱਡੀ ਪ੍ਰੋਬਲਮ ਇਹ ਆਉਂਦੀ ਸੀ ਕਿ ਇਵਨ ਹੁਣ ਕਿਸੇ ਨੇ ਪੇਰੈਂਟਸ ਵੀਜ਼ਾ ਦੇ ਉੱਤੇ ਬੁਲਾਉਣੇ ਆ, ਇੱਕ ਬੱਚਾ ਨਿਊਜ਼ੀਲੈਂਡ ਸਿਟੀਜ਼ਨ ਆ, ਇੱਕ ਆਸਟ੍ਰੇਲੀਅਨ ਔਰ ਇੱਕ ਇੰਡੀਆ 'ਚ ਰਹਿ ਰਿਹਾ, ਉਹ ਬੈਲੈਂਸ ਆਫ ਫੈਮਿਲੀ ਟੈਸਟ ਨਹੀਂ ਮੀਟ ਹੁੰਦਾ ਸੀਗਾ ਕਿਉਂਕਿ ਉਹ ਰੈਜ਼ੀਡੈਂਸੀ ਨਹੀਂ ਹੁੰਦੀ ਸੀਗੀ, ਤੋਂ ਇਹ ਛੋਟੀ ਛੋਟੀਆਂ ਪ੍ਰੋਬਲਮਸ ਜਿਹਨਾਂ ਨਾਲ ਝੂਲ ਰਹੇ ਸੀਗੇ, ਇਹ ਉਹਨਾਂ ਦੇ ਲਈ ਇੱਕ ਬਹੁਤ ਹੀ ਸੁਵਿਧਾਜਨਕ ਬੜਾ ਹੀ ਗਵਰਨਮੈਂਟ ਨੇ ਹੱਲ ਕਰ ਦਿੱਤਾ, ਚਾਹੇ ਅਗਲੇ ਸਾਲ ਲਾਗੂ ਹੋਊਗਾ ਪਰ ਇਹਦੇ ਲਈ ਉਹਨਾਂ ਨੂੰ ਇੱਕ ਬੜੀ ਰਾਹਤ ਮਿਲੇਗੀ ਸਾਰੀ।
1 July 2017 ਤੁਸੀਂ ਕਿਹਾ ਹੈ, ਤੇ ਕਿਹੜੀ ਕਿਹੜੀ ਕੈਟਾਗਰੀਜ਼ ਹਨ ਜਿਨ੍ਹਾਂ ਵਿੱਚ ਇਹ ਅਪਲਾਈ ਕਰਕੇ ਆਸਟ੍ਰੇਲੀਅਨ ਸਿਟੀਜ਼ਨ ਬਣ ਸਕਦੇ ਨੇ?
ਇਹ ਇੱਕ ਐਡੀਸ਼ਨਲ ਇਹਨਾਂ ਨੇ ਸਕਿਲਡ ਕੈਟੇਗਰੀ ਦੇ ਵਿੱਚ ਹੀ ਇੱਕ ਇਹਨਾਂ ਦੀ ਕੈਟੇਗਰੀ ਬਣਾ ਦਿੱਤੀ ਹੈ, ਜਿਹਦੇ ਵਿੱਚ ਬੇਸਿਕਲੀ ਉਹਨਾਂ ਨੇ ਇਹਨਾਂ ਦਾ 5 ਸਾਲ ਦੀ ਇੱਥੇ ਰਿਹਾਇਸ਼ ਦਾ ਉਹਨਾਂ ਨੇ ਕੰਡੀਸ਼ਨ ਰੱਖਤੀ ਕਿ ਉੱਥੇ 5 ਸਾਲ ਰਹਿੰਦੇ ਹੋਣੇ ਚਾਹੀਦੇ ਨੇ।
ਠੀਕ ਹੈ, ਠੀਕ ਹੈ।
ਹਾਂ, ਤੇ ਅਗਰ ਕੋਈ ਨਹੀਂ ਮੀਟ ਕਰਦਾ ਵਿਦ ਦੀ ਪੈਸੇਜ ਆਫ ਟਾਈਮ ਮੀਟ ਕਰੇਗਾ ਤਾਂ ਫਿਰ ਗਵਰਨਮੈਂਟ ਦੇਖੇਗੀ ਕਿ ਇਹ ਮੀਟ ਕਰ ਰਿਹਾ ਕਿ ਨਹੀਂ ਕਰ ਰਿਹਾ।
ਠੀਕ ਹੈ, ਠੀਕ ਹੈ। ਹਾਂ ਸਾਹਿਬ, ਇੱਕ ਤੁਸੀਂ ਜਿਹੜਾ $54,000 ਦੇ ਥ੍ਰੈਸ਼ਹੋਲਡ ਦੀ ਗੱਲ ਕੀਤੀ ਸੀ ਕਿ ਉਹਨੇ ਜ਼ਰੂਰ ਕਮਾਉਂਦੇ ਹੋਣ ਅਪਲਾਈ ਕਰਨ ਵਾਸਤੇ, ਇੱਕ ਸਵਾਲ ਕਿਸੇ ਸਰੋਤੇ ਨੇ ਭੇਜਿਆ ਸੀ ਟਾਕ ਬੈਕ ਤੋਂ ਪਹਿਲਾਂ, ਮੈਂ ਕਿਹਾ ਇੱਕ ਸਵਾਲ ਹੈ ਤੁਹਾਨੂੰ ਪੁੱਛ ਵੀ ਲਵਾਂ। ਉਹਨਾਂ ਨੇ ਕਿਹਾ ਕਿ I have a job and a business, so how do we count this as gross income or taxable income?
Depend kar raha agar ta dekho o company chala rahe ne business, right? Company de vich o director ne ta director di salary jehdi pa rahi hai o unna di apni income aa jayegi,
theek hai,
theek hai, aur agar koi naal hor job kar rahe o vi unna di personal income aa jayegi ji, theek hai, to o fir total odi ਕੈਲਕੂਲੇਟ ਹੋ ਗਈ। ਜਦੋਂ ਟੈਕਸ ਦਿੰਦੇ ਨੇ ਤਾਂ ਟੋਟਲ ਇਨਕਮ ਟੈਕਸੇਬਲ ਇਨਕਮ ਦੇਖੀ ਜਾਂਦੀ ਹੈ ਕਿ ਕਿੰਨੀ ਹੈਗੀ ਆ
ਟੈਕਸੇਬਲ ਇਨਕਮ, ਫਿਰ ਠੀਕ ਹੈ, ਮਤਲਬ ਗ੍ਰੋਸ ਨਹੀਂ ਟੈਕਸੇਬਲ ਇਨਕਮ ਹੋਵੇ $54,000 ਪ੍ਰਤੀ ਸਾਲ। ਠੀਕ ਹੈ ਜੀ, ਅਸੀਂ ਇੰਜ ਕਰਦੇ ਇੱਕ ਨਿੱਕਾ ਵਕਫਾ ਲੈਂਦੇ ਹਾਂ ਤੇ ਮੈਂ ਇਹਨਾਂ ਸਰੋਤਿਆਂ ਨੂੰ ਨੰਬਰ ਦੱਸ ਦਿੰਦੀ ਹਾਂ ਅਗਰ ਉਹ ਟੈਲੀਫੋਨ ਕਰਕੇ ਆਪ ਤੁਹਾਨੂੰ ਕੋਈ ਸਵਾਲ ਪੁੱਛਣਾ ਚਾਹਣ, ਤੇ ਨੰਬਰ ਹੈ 1-300-799-626, 1300-799-626। ਕੁਝ ਇਸ਼ਤਿਹਾਰ ਅਸੀਂ ਪੇਸ਼ ਕਰਨ ਲੱਗੇ ਹਾਂ, ਵਾਪਸ ਆਵਾਂਗੇ ਤਾਂ ਹਾਂਡਾ ਸਾਹਿਬ ਤੁਹਾਡੇ ਕਾਲਸ ਦੇ ਜਵਾਬ ਦੇਣਗੇ।
sbs.com.au/punjabi ਨੂੰ ਆਪਣਾ ਆਨਲਾਈਨ ਘਰ ਬਣਾਓ, ਤਾਜ਼ਾ ਖਬਰਾਂ ਅਤੇ ਪੇਸ਼ਕਾਰੀਆਂ ਸੁਣੋ, ਸਾਡੇ ਨਿਊਜ਼ ਪੋਲ ਵਿੱਚ ਵੋਟ ਪਾਓ ਅਤੇ ਸਾਡੇ ਪ੍ਰੋਗਰਾਮ ਨਾਲ ਸੰਪਰਕ ਕਰੋ। sbs.com.au/punjabi।
ਸੁਣਦੇ ਰਹੋ SBS ਰੇਡੀਓ ਪੰਜਾਬੀ, ਦਿਲ ਆਪਣਾ ਪੰਜਾਬੀ।
ਜੀ ਸਵਾਗਤ ਇੱਕ ਵਾਰ ਫਿਰ SBS ਪੰਜਾਬੀ ਪ੍ਰੋਗਰਾਮ। ਛਾਂਡਾ ਸਾਹਿਬ, ਕੁਝ ਸਰੋਤੇ ਬੜੀ ਸ਼ਲਾਘਾ ਦੇ ਰਹੇ ਹਨ। ਸਿਡਨੀ ਤੋਂ ਗੁਰਵੀਨ ਨੇ ਲਿਖ ਕੇ ਭੇਜਿਆ ਹੈ, ਉਹਨਾਂ ਨੂੰ ਇਹ ਜਾਣਕਾਰੀ ਬੜੀ ਪਸੰਦ ਆ ਰਹੀ ਹੈ, ਮਿਹਰਬਾਨੀ ਜੀ। ਅਤੇ ਅਗਰ ਤੁਸੀਂ ਟੈਲੀਫੋਨ ਕਰਨਾ ਚਾਹੋ ਤਾਂ ਨੰਬਰ ਮੈਂ ਦੱਸ ਰਹੀ ਹਾਂ, 1-300-799-626, 1300-799-626। ਹਾਂਡਾ ਸਾਹਿਬ, ਇੱਕ ਹੋਰ ਸਵਾਲ, ਜਿਹੜਾ $54,000 ਦੀ ਤੁਸੀਂ ਆਮਦਨੀ ਦੀ ਗੱਲ ਕੀਤੀ ਹੈ, ਉਸ ਵਿੱਚ ਕੋਈ ਐਗਜ਼ੈਂਪਸ਼ਨ ਵੀ ਹੈ?
ਹਾਂ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਦੇਖਣ ਦੇ ਵਿੱਚ ਆਇਆ ਕਿ ਮਨਪ੍ਰੀਤ ਜੀ, ਕਈ ਵਾਰੀ ਸਾਲ ਦੇ ਵਿੱਚ ਇੰਨੀ ਇਨਕਮ ਨਹੀਂ ਹੁੰਦੀ, ਰੀਜ਼ਨ ਉਹਦੇ ਵਿੱਚ ਕੁਛ ਪਰਸਨਲ ਰੀਜ਼ਨਸ ਆ ਜਾਂਦੇ ਆ। ਕਈ ਵਾਰੀ ਕੋਈ ਜਿਸ ਤਰ੍ਹਾਂ ਮੈਟਰਨਿਟੀ ਲੀਵ ਤੇ ਕੋਈ ਚਲੇ ਜਾਂਦੇ ਜਾਂ ਪੈਟਰਨਿਟੀ ਲੀਵ ਦੇ ਉੱਤੇ ਚਲੇ ਗਏ, ਜਾਂ ਕੋਈ ਬਿਮਾਰ ਹੋ ਗਿਆ, ਕੋਈ ਸਿਕਨੈਸ ਹੋ ਗਈ ਔਰ ਉਹਦੇ ਕਰਕੇ ਇਹਦੀ ਜਿਹੜੀ ਹੈਗੀ, ਜਾਂ ਕੋਈ ਕਈ ਵਾਰੀ ਬਾਹਰ ਜਾਣਾ ਪੈ ਜਾਂਦਾ ਕੋਈ ਸਪੈਸ਼ਲ ਕੇਅਰ ਨੀਡ ਦੇ ਲਈ, ਜਾਂ ਕੋਈ ਹੋਰ ਰੀਜ਼ਨਸ ਕਰਕੇ ਜਿੱਥੇ ਇੰਨੀ ਇਨਕਮ ਨਹੀਂ ਹੋ ਸਕਦੀ, ਉਹਨਾਂ ਦੀ ਸਰਕਮਸਟਾਂਸਿਸ ਦੇ ਵਿੱਚ ਉਹਦੇ ਚ ਕੁਝ ਐਗਜ਼ੰਪਸ਼ਨ ਦਿੱਤੀ ਗਈ ਹੈ ਔਰ ਉਹਦੇ ਵਿੱਚ ਫਿਰ ਡਿਪਾਰਟਮੈਂਟ ਇਸ ਚੀਜ਼ ਨੂੰ ਕੰਸੀਡਰ ਕਰਦਾ ਹੈ ਕਿ ਦੇਖਦਾ ਹੈ ਕਿ ਇਹ ਜੈਨੂਅਨ ਰੀਜ਼ਨਸ ਹੈ ਅਗਰ ਜੈਨੂਅਨ ਰੀਜ਼ਨ ਹੈ ਤਾਂ ਉਹਦੇ ਵਿੱਚ ਜਿਹੜੀ ਘੱਟ ਇਨਕਮ ਵੀ ਹੈ ਤਾਂ ਉਹਨੂੰ ਐਗਜ਼ੰਪਟ ਕੀਤੀ ਜਾਏਗੀ ਤੋ ਇੱਕ ਬਹੁਤ ਵਧੀਆ ਉਹਨਾਂ ਦੇ ਲਈ ਇੱਕ ਹੱਲ ਇਹਦੇ ਨਾਲ ਮਿਲ ਜਾਏਗਾ
ਅੱਛਾ ਤੇ ਫਰਜ਼ ਕਰੋ ਇੱਕ ਮੀਆਂ ਬੀਵੀ ਮਤਲਬ ਇੱਕ ਜੋੜਾ ਹੈ ਤੇ ਕੀ ਦੋਨਾਂ ਦੀ 54,000 ਇਨਕਮ ਹੋਵੇ
ਕਿਉਂਕਿ ਇਹਦੇ ਵਿੱਚ ਦੋਨਾਂ ਦੀ ਨਹੀਂ ਇੱਕ ਐਪਲੀਕੈਂਟ ਦੀ ਕਿਉਂਕਿ ਉਸ ਦੂਜੇ ਸੈਕੰਡਰੀ ਐਪਲੀਕੈਂਟ ਆ ਜਾਣੇ ਆ
ਤੋ
ਸਾਨੂੰ ਇੱਕ ਕੋਈ ਵੀ ਐਪਲੀਕੈਂਟ ਬਣ ਸਕਦਾ ਬੇਸਿਕਲੀ ਕਿਉਂਕਿ ਗਵਰਨਮੈਂਟ ਨੇ ਜਦੋਂ ਫੀਸ ਦਾ ਵੀ ਕ੍ਰਾਈਟੀਰੀਆ ਰੱਖਿਆ ਤਾਂ ਉਹਨਾਂ ਨੇ ਜਿਹੜੀ ਫਸਟ ਐਪਲੀਕੈਂਟ ਦੀ ਫੀਸ ਉਹਨਾਂ ਨੇ 3600 ਰੱਖੀ ਹੈ ਔਰ ਜਿਹੜੀ ਉਹਦੇ ਡਿਪੈਂਡੈਂਟ ਪਾਰਟਨਰ ਜਿਹੜਾ ਹੈਗਾ ਉਹਦੀ 1800
ਠੀਕ ਹੈ
ਔਰ ਜਿਹੜੇ ਬੱਚੇ ਜਿੱਦਾਂ 18 ਸਾਲ ਤੋਂ ਉੱਪਰ ਨੇ ਉਹਨਾਂ ਦੀ 1800 ਫੀਸ ਔਰ ਜਿਹੜਾ ਬੱਚਾ 18 ਸਾਲ ਤੋਂ ਛੋਟੀ ਉਮਰ ਦਾ ਉਹਦੀ $900 ਫੀ ਹੈ ਸੋ ਇਹ ਐਪਲੀਕੇਸ਼ਨ ਦੇ ਚਾਰਜਿਸ ਰੱਖੇ ਸੋ ਬੇਸਿਕਲੀ ਰਿਕੁਆਇਰਮੈਂਟਸ ਇੱਕ ਐਪਲੀਕੈਂਟ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਬਾਕੀ ਉਹਦੇ ਡਿਪੈਂਡੈਂਟਸ ਹੈ ਕੈਟੇਗਰੀ ਦੇ ਵਿੱਚ ਆ ਜਾਓਗੇ
ਠੀਕ ਹੈ ਜੀ ਮੈਂ ਸਰੋਤਿਆਂ ਵਾਸਤੇ ਨੰਬਰ ਦੱਸ ਦੇਵਾਂ ਬੜਾ ਸੁਨਹਿਰਾ ਮੌਕਾ ਹੈ ਕਿ ਤੁਸੀਂ ਹਾਂਡਾ ਸਾਹਿਬ ਨਾਲ ਸਿੱਧੇ ਗੱਲਬਾਤ ਕਰ ਸਕਦੇ ਹੋ 1-300-799-626 1300-799-626 ਮੈਂ ਵੇਖ ਰਹੀ ਹਾਂ ਕਿ ਸਵਾਲ ਤਾਂ ਕਈ ਆਏ ਹਨ ਪਰ ਖਾਸ ਕਰ ਇਹ ਨਿਊਜ਼ੀਲੈਂਡ ਵਾਲੇ ਜਿਹੜਾ ਅਸੀਂ ਡਿਸਕਸ਼ਨ ਕਰੇ ਉਸ ਦੇ ਨਾਲ ਨਹੀਂ ਮਿਲਦਾ ਜੁਲਦਾ ਸਬੀਰ ਨੇ ਮੈਲਬਨ ਤੋਂ ਇਹ ਵੈਸੇ ਪੁੱਛਿਆ ਹੈ ਸਲਾਮ ਸਤਿ ਸ਼੍ਰੀ ਅਕਾਲ ਮੇਰਾ ਕੁਐਸਚਨ ਹੈ ਕਿ ਆਸਟ੍ਰੇਲੀਅਨ ਸਿਟੀਜ਼ਨਸ ਕੰਟਰੀ ਤੋਂ ਬਾਹਰ ਮੈਕਸੀਮਮ ਕਿੰਨੀ ਦੇਰ ਰਹਿ ਸਕਦੇ ਹਨ ਇਹਦਾ ਕੋਈ ਹੈ ਜੀ
ਇਹਦੇ ਵਿੱਚ ਬੇਸਿਕਲੀ ਹਰ ਇੱਕ ਕੰਟਰੀ ਦੀਆਂ ਪਾਲਿਸੀਜ਼ ਅਲੱਗ ਹੈ ਜਿੱਦਾਂ ਹੁਣ ਅਸੀਂ ਡਿਊਲ ਸਿਟੀਜ਼ਨਸ਼ਿਪ ਲੈ ਲੈਂਦੇ ਹਾਂ ਜਿਸ ਜਿੱਥੇ ਅਰੇਂਜਮੈਂਟ ਹੈ ਡਿਊਲ ਸਿਟੀਜ਼ਨਸ਼ਿਪ ਦਾ ਤਾਂ ਉੱਥੇ ਤੁਸੀਂ ਈਜ਼ੀਲੀ ਯੂ ਕੈਨ ਸਟੇ ਹੇਅਰ ਹੁਣ ਕਈ ਕੰਟਰੀਜ਼ ਜਿੱਥੇ ਡਿਊਲ ਸਿਟੀਜ਼ਨਸ਼ਿਪ ਨਹੀਂ ਹੈ ਜਿੱਥੇ ਅਸੀਂ ਵੀਜ਼ਾ ਲੈ ਕੇ ਜਾਂਦੇ ਹਾਂ ਤਾਂ ਉੱਥੇ ਵੀਜ਼ੇ ਦੀ ਲਿਮਿਟੇਸ਼ਨ ਦੇ ਮੁਤਾਬਕ ਹੀ ਰਹਿਣਾ ਪਏਗਾ ਨਾ ਨਹੀਂ ਤਾਂ ਫਿਰ ਉੱਥੋਂ ਫਿਰ ਵੀਜ਼ਾ ਐਕਸਟੈਂਡ ਕਰਨਾ ਪਏਗਾ ਉੱਥੋਂ ਦੀ ਕੰਟਰੀ ਚੋਂ ਪਰਮਿਸ਼ਨ ਲੈਣੀ ਪਏਗੀ ਰੂਲਸ ਐਂਡ ਰੈਗੂਲੇਸ਼ਨ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਅਲੱਗ ਅਲੱਗ ਹੈ
ਠੀਕ ਹੈ ਜੀ ਮੈਂ ਵਾਪਸ ਇਸੇ ਤੇ ਹੀ ਆਉਂਦੀ ਹਾਂ ਕਿਉਂਕਿ ਮੈਨੂੰ ਤਾਂ ਲੱਗਦਾ ਕਿ ਨਿਊਜ਼ੀਲੈਂਡ ਤੋਂ ਬਹੁਤ ਸਾਰਾ ਪੰਜਾਬੀ ਭਾਈਚਾਰਾ ਇੱਥੇ ਆਸਟ੍ਰੇਲੀਆ ਆ ਕੇ ਵਸਿਆ ਹੋਇਆ ਹੈ ਤੇ ਯਕੀਨਨ ਤੁਹਾਨੂੰ ਵੀ ਲੋਕਾਂ ਨੇ ਅਪਰੋਚ ਕੀਤਾ ਹੋਣਾ ਹੈ ਤੇ ਕਿੰਨਾ ਅਰਸਾ ਲੱਗ ਜਾਂਦਾ ਹੈ ਜੀ ਇਸ ਨੂੰ ਪ੍ਰੋਸੈਸਿੰਗ ਵਿੱਚ ਕਿੰਨੀ ਦੇਰ ਵਿੱਚ ਸਿਟੀਜ਼ਨਸ਼ਿਪ ਜਾਂ ਪਰਮਾਨੈਂਟ ਰੈਜ਼ੀਡੈਂਸੀ ਇਸ ਨੂੰ ਮਿਲ ਜਾਂਦੀ ਹੈ
ਕਿਉਂਕਿ ਇਹ ਵਾਲਾ ਮਨਪ੍ਰੀਤ ਜੀ ਨਵਾਂ ਵੀਜ਼ਾ ਹੈ ਤਾਂ ਇਹਦੇ ਵਿੱਚ ਕਿਉਂਕਿ ਐਪਲੀਕੇਸ਼ਨਸ ਦੀ ਬੜੀਆਂ ਘੱਟ ਹੋਣਗੀਆਂ ਤੇ ਕਿਉਂਕਿ ਹੌਲੀ ਹੌਲੀ ਲੋਕੀ ਲਗਾਓਗੇ ਔਰ ਜਿਹੜੇ ਜਿਹੜੇ ਪਹਿਲਾਂ ਲਗਾਉਣਗੇ ਐਪਲੀਕੇਸ਼ਨਸ ਉਹਨਾਂ ਦੀ ਪ੍ਰੋਸੈਸਿੰਗ ਵੀ ਫਾਸਟ ਹੋ ਜਾਏਗੀ ਤੇ ਉਹਦੇ ਵਿੱਚ ਬੇਸਿਕਲੀ ਕਿਉਂਕਿ ਹੁਣ ਇਹਨਾਂ ਨੇ ਅਗਲੇ ਸਾਲ ਤੋਂ ਸ਼ੁਰੂ ਕਰਨਾ ਤਾਂ ਫਿਰ ਟਾਈਮ ਲਿਮਿਟ ਪਤਾ ਲੱਗੇਗੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਦੇਗਾ ਕਿ ਪ੍ਰੋਸੈਸਿੰਗ ਟਾਈਮ ਅਸੀਂ ਐਕਸਪੈਕਟਡ ਟਾਈਮ ਕਿੰਨਾ ਹੈ
ਠੀਕ ਹੈ ਜੀ
ਠੀਕ ਹੈ ਤਾਂ ਉਹਦੇ ਤੋਂ ਬਾਅਦ ਫਿਰ ਉਹ ਆਪਣਾ ਜਦੋਂ ਇਹਨਾਂ ਦੀ ਪੀਆਰ ਆ ਜਾਏਗੀ ਫਿਰ ਉਹਦੇ ਤੋਂ ਬਾਅਦ ਕਿਉਂਕਿ ਉਹਨਾਂ ਨੇ ਇੱਕ ਸਾਲ ਕੰਟੀਨਿਊਸਲੀ ਰਹਿਣ ਦੀ ਰਿਕੁਆਇਰਮੈਂਟ ਜਿਹੜੀ ਹੁੰਦੀ ਸਿਟੀਜ਼ਨਸ਼ਿਪ ਲੈਣ ਦੇ ਲਈ ਉਹਨਾਂ ਨੂੰ ਮੀਟ ਕਰਨੀ ਪਏਗੀ ਔਰ ਫਿਰ ਸਿਟੀਜ਼ਨਸ਼ਿਪ ਆਪਣੀ ਲੈ ਸਕਦੇ ਨੇ
ਠੀਕ ਹੈ ਤੇ ਕੋਈ ਐਸੀ ਗੱਲ ਕਿ ਬਿਜ਼ਨਸ ਮਾਈਗ੍ਰੈਂਟਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ ਕਿ ਹਾਂਜੀ ਕਿਸ ਤਰ੍ਹਾਂ
ਇਹਦੇ ਵਿੱਚ ਕਿਉਂਕਿ ਬੇਸਿਕਲੀ ਇਹ ਜਿਹੜਾ ਸਪੈਸ਼ਲ ਅਦਰਵਾਈਜ਼ ਜਨਰਲੀ ਜਿਹੜੇ ਸੀਗੇ ਕਿ ਬਿਜ਼ਨਸ ਲੋਕੀ ਇੱਥੇ ਆ ਕੇ ਬਿਜ਼ਨਸ ਖੋਲਦੇ ਸੀ ਔਰ ਬਿਜ਼ਨਸ ਖੋਲ ਕੇ ਫਿਰ ਉਹਨਾਂ ਨੂੰ ਬਿਜ਼ਨਸ ਵੀਜ਼ਾ ਤੇ ਮਾਈਗ੍ਰੇਟ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈਂਦੇ ਸੀ ਬੜਾ ਇਹ ਕੰਪਲੈਕਸ ਔਰ ਟਫ ਸੀਗਾ ਔਰ ਮੇਰੇ ਕਈ ਵੈਲ ਨੋਨ ਫੈਮਿਲੀਜ਼ ਜਿਹੜੀਆਂ ਇੱਥੇ ਔਰ ਕਈ ਲੋਕ ਮੇਰੇ ਕੋਲ ਆਫਿਸ ਦੇ ਵਿੱਚ ਰੋਜ਼ ਆਉਂਦੇ ਸੀ ਔਰ ਉਹਨਾਂ ਦਾ ਇੱਕ ਇਹੀ ਕੁਐਸਚਨ ਹੁੰਦਾ ਜੀ ਕਿ ਅਸੀਂ ਉੱਥੋਂ ਨਿਊਜ਼ੀਲੈਂਡ ਤੋਂ ਇੱਥੇ ਆ ਗਏ ਹਾਂ ਹੁਣ ਸਾਨੂੰ ਇੱਥੇ ਰੈਜ਼ੀਡੈਂਸੀ ਕਿੱਦਾਂ ਪਰਮਾਨੈਂਟ ਰੈਜ਼ੀਡੈਂਟ ਕਿੱਦਾਂ ਬਣਾਂਗੇ ਜੀ ਤੇ ਉਹ ਇਹ ਗਵਰਨਮੈਂਟ ਨੇ ਜਿਹੜਾ ਇਹ ਸਟੈਪ ਚੱਕਿਆ ਇਹ ਬਹੁਤ ਹੀ ਵੱਡਾ ਸਟੈਪ ਚੱਕਿਆ ਔਰ ਇਹਦੇ ਨਾਲ ਮੇਰਾ ਖਿਆਲ ਹੈ ਕਿ ਸਾਰੇ ਹੀ ਲੋਕ ਆਪਣਾ ਜਿਹੜੇ ਨਿਊਜ਼ੀਲੈਂਡ ਸਿਟੀਜ਼ਨਸ ਹੈਗੇ ਉਹ ਇਹਦਾ ਜ਼ਰੂਰ ਫਾਇਦਾ ਉਠਾਓਗੇ
ਠੀਕ ਹੈ ਜੀ ਤੇ ਮੈਂ ਨੰਬਰ ਦੁਹਰਾ ਰਹੀ ਹਾਂ ਅਗਰ ਸਰੋਤੇ ਇਸ ਮੌਕੇ ਦਾ ਫਾਇਦਾ ਲੈਣਾ ਚਾਹੁੰਦੇ ਹਨ 1-300-799-626 1300-799-626 ਤੇ ਹਾਂਡਾ ਸਾਹਿਬ ਇੱਕ ਚਲੋ ਕਾਲ ਆਇਆ ਹੈ ਪਹਿਲੇ ਅਰੁਣ ਜੀ ਦਾ ਮੈਂ ਕਾਲ ਲੈਣੀ ਹੈ ਸਿਡਨੀ ਤੋਂ ਆਇਆ ਹੈ ਅਰੁਣ ਜੀ ਜੀ ਆਇਆਂ ਨੂੰ ਜੀ
ਕੀ ਹਾਲ ਚਾਲ ਹੈ ਤੁਹਾਡਾ
ਜੀ ਵਧੀਆ ਤੁਸੀਂ
ਮੈਂ ਕਿਹਾ ਬੜੀ ਲੰਬੀ ਲੰਬੀ ਛੁੱਟੀਆਂ ਲੈਂਦੇ ਹੋ ਤੁਹਾਡੇ ਤੇ ਆਵਾਜ਼ ਹੀ ਸੁਣਨ ਨੂੰ ਅਸੀਂ ਤਰਸ ਜਾਂਦੇ
ਰੱਬ ਖੈਰ ਰੱਖੇ ਜੀ ਇਹ ਛੁੱਟੀ ਮੈਂ ਕੀ ਦੱਸਾਂ ਚੰਗੀ ਚੰਗੀ ਵਾਲੀ ਛੁੱਟੀ ਨਹੀਂ ਸੀ ਅਚਾਨਕ ਜਾਣਾ ਪਿਆ ਕੋਈ ਮਜਬੂਰੀ ਸੀ ਜੀ
ਕੋਈ ਗੱਲ ਨਹੀਂ ਦੋ ਚੀਜ਼ਾਂ ਪੁੱਛਣਾ ਸੀ ਜਿਸ ਤਰ੍ਹਾਂ ਹੁਣ ਅਸੀਂ ਆਸਟ੍ਰੇਲੀਅਨ ਸਿਟੀਜ਼ਨ ਆ ਇਫ ਵੀ ਵਾਂਟ ਟੂ ਗੋ ਟੂ ਨਿਊਜ਼ੀਲੈਂਡ ਐਂਡ either work there or do business, ਸਾਨੂੰ ਕੋਈ ਪਰਮਿਸ਼ਨ ਦੀ ਲੋੜ ਹੈਗੀ ਹੈ ਇੱਥੇ?
ਅਰੁਣ ਜੀ ਨਹੀਂ, ਕਿਉਂਕਿ ਇਹ ਜਿਹੜਾ ਸਿਟੀਜ਼ਨਸ ਨੂੰ ਇਹੀ ਬੈਨੀਫਿਟ ਆ ਜਿਹੜਾ ਨਿਊਜ਼ੀਲੈਂਡ ਦੇ ਲਈ, ਕਿਉਂਕਿ ਇਹਨਾਂ ਨੇ ਉੱਥੇ ਰਹਿਣ ਔਰ ਇੱਥੇ ਕੰਮ ਕਰਨ ਲਈ ਉੱਥੇ ਕੋਈ ਵੀ ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ।
ਔਰ ਉੱਥੇ ਜਿਹੜੇ ਮੈਡੀਕੇਅਰ ਵਗੈਰਾ ਫੈਸਿਲਿਟੀ ਜਿਹੜੀ ਇੱਥੇ ਹੈ ਉਹ ਮਿਲੇਗੀ ਉੱਥੇ?
ਬਿਲਕੁਲ ਮਿਲੇਗੀ ਤੁਹਾਨੂੰ।
ਅਤੇ ਦੂਜੀ ਗੱਲ ਇਹ ਹੈ ਕਿ ਹੁਣ ਜਿਸ ਤਰ੍ਹਾਂ ਇੰਡੀਆ ਤੋਂ ਕੋਈ ਮਾਈਗ੍ਰੇਟ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਐਜ਼ ਏ ਸਪੋਂਸਰ, ਤੁਹਾਨੂੰ ਅਗਰ ਤੁਹਾਡਾ ਕੋਈ ਰਿਲੇਸ਼ਨ ਹੈਗਾ ਤਾਂ ਉਸ 'ਤੇ ਤੁਹਾਨੂੰ ਕੋਈ ਪੁਆਇੰਟ ਜਾਂਦਾ, ਤਾਂ ਹੈਜ਼ ਇਟ ਗੋਟ ਟੂ ਬੀ ਅ ਬਲੱਡ ਰਿਲੇਸ਼ਨ, ਔਰ ਜਾਂ ਤੁਸੀਂ ਕੋਈ ਤੁਹਾਡਾ ਕਜ਼ਨ ਵੀ ਹੋਏ ਜਾਂ ਜਿਹੜਾ ਮਾਮੇ ਦਾ ਚਾਚੇ ਦਾ ਜਾਂ ਕੋਈ ਉਸਦਾ ਬੱਚਾ ਹੋਏ, ਤੁਸੀਂ ਉਸ ਤੋਂ ਵੀ ਸਪੋਂਸਰ ਕਰ ਸਕਦੇ ਹੋ, ਉਸ ਤੋਂ ਵੀ ਮਤਲਬ ਕੋਈ ਪੁਆਇੰਟ ਮਿਲ ਸਕਦੇ ਸਾਡੇ ਤੋਂ?
ਸਪੋਂਸਰਸ਼ਿਪ ਦੇ ਪੁਆਇੰਟਸ ਅਲੱਗ ਅਲੱਗ ਹੁੰਦੇ ਨੇ। ਇੱਕ ਜਿਹੜਾ ਬਲੱਡ ਰਿਲੇਸ਼ਨ ਦੇ ਵਿੱਚੋਂ ਹੁੰਦਾ,
ਮੈਂ
ਉਹੀ ਕਹਿਣਾ ਕਿ ਜਿਹੜਾ ਬਲੱਡ ਰਿਲੇਸ਼ਨ ਦੇ ਵਿੱਚੋਂ ਹੈ ਉਹੀ ਸਪੋਂਸਰਡ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ, ਕਿਉਂਕਿ ਸਪੋਂਸਰਸ਼ਿਪ ਦੀਆਂ ਡਿਫਰੈਂਟ ਕੈਟੇਗਰੀਜ਼ ਵੀ ਆ ਜਾਂਦੀਆਂ ਹੈ, ਸੋ ਇਸ ਲਈ ਜਿਹੜੀ ਬਲੱਡ ਜਿਹੜੀ ਹੈਗੀ ਉਹੀ ਉਹੀ ਗਿਣੀ ਜਾਂਦੀ, ਉਹਦੇ ਹੀ ਪੁਆਇੰਟਸ।
ਸੋ ਦੈਟ ਮੀਨਸ ਜਿਹੜੇ ਮੇਰੇ ਚਾਚੇ ਦਾ ਮੁੰਡਾ ਆਉਣਾ ਚਾਹੁੰਦਾ ਇੱਥੇ, ਜਾਂ ਮੈਂ ਅਗਰ ਮੇਰੇ ਛੋਟੇ ਭਰਾ ਦਾ ਮੁੰਡਾ ਆਉਣਾ ਚਾਹੁੰਦਾ ਤਾਂ ਉਸ ਨੂੰ ਮੈਂ ਸਪੋਂਸਰ ਨਹੀਂ ਕਰ ਸਕਦਾ?
ਉਹਨੂੰ ਤੁਸੀਂ ਸਪੋਂਸਰ ਕਰ ਸਕਦੇ ਹੋ, ਪਰ ਉਹਦੇ ਵਿੱਚ ਉਹਨੂੰ ਇੱਕ ਐਡੀਸ਼ਨਲ ਪੁਆਇੰਟ ਤੁਹਾਡੇ ਮਿਲ ਜਾਓਗੇ, ਕਜ਼ਨ ਨੂੰ ਬੇਸਿਕਲੀ, ਨੈਫਿਊ ਕਜ਼ਨ ਉਹਨਾਂ ਨੂੰ ਮਿਲ ਜਾਂਦੇ ਪੁਆਇੰਟਸ ਬੇਸਿਕਲੀ ਜਿਹੜੇ ਫਸਟ ਬਲੱਡ ਦੇ ਵਿੱਚੋਂ ਹੈਗੇ ਨੇ। ਤੇ ਜੇ ਅਗਰ ਤੁਸੀਂ ਅੱਗੇ ਕਹੋ ਚਾਚੇ ਦੇ ਚਾਚੇ ਦਾ, ਉਹਨਾਂ ਨੂੰ ਨਹੀਂ ਮਿਲਦੇ ਫਸਟ ਬਲੱਡ ਦੇ ਵਿੱਚ। ਉਹਦੇ ਵਿੱਚ ਡਿਫਰੈਂਟ ਕੈਟੇਗਰੀਜ਼ ਹੈਗੀਆਂ ਬੇਸਿਕਲੀ, ਠੀਕ ਹੈ? ਤਾਂ ਉਹਦੇ ਵਿੱਚ ਇਹ ਹੈ ਕਿ ਬਟ ਬੇਸਿਕਲੀ ਉਹਨਾਂ ਨੇ ਆਪਣੀਆਂ ਹੀ ਲੱਤਾਂ ਤੇ ਖੜੇ ਹੋਣਾ ਪੈਣਾ, ਉਹਨਾਂ ਨੂੰ ਆਪਣੀ ਸਕਿਲਡ ਕੈਟੇਗਰੀ ਦੇ ਵਿੱਚ ਆਪਣੇ ਪੁਆਇੰਟਸ ਪੂਰੇ ਕਰਨੇ ਪੈਣੇ।
ਮੇਰੇ ਜਿਹੜਾ ਛੋਟਾ ਭਰਾ ਤੇ ਮੁੰਡੇ ਨੇ ਸਵਿਟਜ਼ਰਲੈਂਡ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੈ ਐਂਡ ਹੀ ਵਾਸ ਪਲੈਨਿੰਗ ਟੂ ਮਾਈਗ੍ਰੇਟ ਹੇਅਰ।
ਠੀਕ ਹੈ ਜੀ, ਮੇਰੇ ਖਿਆਲ ਤੁਹਾਨੂੰ ਜਵਾਬ ਮਿਲ ਗਿਆ।
ਥੈਂਕ ਯੂ,
ਮਿਹਰਬਾਨੀ ਜੀ, ਮਿਹਰਬਾਨੀ ਫੋਨ ਕਰਨ ਲਈ।
ਥੈਂਕ
ਅਰੇ ਜਿਵੇਂ ਮੈਂ ਫੋਨ ਕੱਟਿਆ ਤੇ ਦੋ ਹੋਰ ਕਾਲਸ ਆਏ ਸਨ, ਉਹ ਵੀ ਕਿਸੇ ਕਾਰਨ ਤੋਂ ਅਸੀਂ ਉਹ ਕਾਲਸ ਨਹੀਂ ਰਹੇ, ਮੇਰੇ ਸਕਰੀਨ ਤੇ ਇਕਦਮ ਹੀ ਗਾਇਬ ਹੋ ਗਏ ਹਨ। ਤੇ ਹਾਂਡਾ ਸਾਹਿਬ, ਕਿਉਂ ਨਾ ਮੈਂ ਇੱਕ ਹੋਰ ਸਵਾਲ ਤੁਹਾਨੂੰ ਪੁੱਛ ਲਾਂ, ਕਿਉਂਕਿ ਉੜਦੀ ਗੱਲ ਮੈਂ ਸੁਣੀ ਸੀ ਕਿ ਟ੍ਰਾਇਲ ਚੱਲ ਰਿਹਾ ਹੈ ਕਿ ਚਾਈਨਾ ਤੋਂ ਜਿਹੜੇ ਲੋਕ ਅਪਲਾਈ ਕਰਦੇ ਹਨ ਵਿਜ਼ਿਟਰ ਵੀਜ਼ਾ ਵਾਸਤੇ ਜਾਂ ਟੂਰਿਸਟ ਵੀਜ਼ਾ ਵਾਸਤੇ, ਉਹਨਾਂ ਨੂੰ ਅਗਰ ਥੋੜ੍ਹੇ ਜਿਹੇ ਐਡੀਸ਼ਨਲ ਪੈਸੇ ਦੇਣਗੇ ਤਾਂ ਬਹੁਤ ਛੇਤੀ ਉਹਨਾਂ ਦੀ ਪ੍ਰੋਸੈਸਿੰਗ ਹੋ ਜਾਵੇਗੀ।
ਹਾਂ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ 15 ਮਾਰਚ ਤੋਂ ਇੱਕ ਨਵਾਂ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ, ਜਿਹੜਾ ਇੱਕ ਟ੍ਰਾਇਲ ਪ੍ਰਾਇਓਰਟੀ ਸਰਵਿਸ ਜਿਹੜੀ ਕੀਤੀ ਹੈ। ਅਗਰ ਤਾਂ ਉਹ ਸਕਸੈਸਫੁਲ ਚਾਈਨਾ ਦੀ ਹੋ ਜਾਂਦੀ ਹੈ, ਫਿਰ ਤਾਂ ਉਹ ਬਾਕੀ ਕੰਟਰੀਜ਼ ਤੇ ਵੀ ਲਾਗੂ ਕਰ ਦੋਗੇ।
ਅੱਛਾ,
ਤਾਂ ਉਹ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਚਾਈਨੀਜ਼ ਨੈਸ਼ਨਲਸ ਹੈਗੇ ਨੇ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਐਜ਼ ਏ ਵਿਜ਼ਟਰ ਵੀਜ਼ਾ ਔਰ ਬਿਜ਼ਨਸ ਵੀਜ਼ਾ ਦੇ ਵਿੱਚ, ਬਿਜ਼ਨਸ ਵਿਜ਼ਟਰ ਵੀਜ਼ਾ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਬਿਸਾਈਡ ਜਿਹੜੀ ਡਿਪਾਰਟਮੈਂਟ ਦੀ ਫੀਸ ਜਿਹੜੀ ਅੱਗੇ ਦਿੰਦੇ ਉਸ ਤੋਂ ਇਲਾਵਾ $1,000 ਐਡੀਸ਼ਨਲ ਫੀਸ ਦੇ ਕੇ ਇਮੀਡੀਏਟਲੀ ਉਹਨਾਂ ਨੂੰ ਵੀਜ਼ਾ ਗ੍ਰਾਂਟ ਕੀਤਾ ਜਾਏਗਾ।
ਠੀਕ ਹੈ,
ਤੋ ਇਹਦੇ ਗਵਰਨਮੈਂਟ ਨੂੰ ਵੀ ਫਾਈਨੈਂਸ਼ੀਅਲੀ ਕਾਫੀ ਹੈਲਪ ਹੋ ਜਾਏਗੀ, ਮਿਲ ਜਾਏਗੀ। ਔਰ ਜਿਹੜੇ ਲੋਕਾਂ ਨੂੰ ਐਮਰਜੈਂਸੀ ਇਮੀਡੀਏਟਲੀ ਜਿਹੜੀ ਪ੍ਰੋਸੈਸਿੰਗ ਦੇ ਵਿੱਚ ਵੇਟ ਕਰਨੀ ਪੈਂਦੀ ਕਾਫੀ ਦਿਨ, ਉਹ ਖਤਮ ਹੋ ਜਾਏਗੀ। ਜਿਹਨੂੰ ਕਿਸੇ ਨੂੰ ਅਗਰ ਅਰਜੈਂਸੀ ਹੋਏਗੀ ਤਾਂ ਇਮੀਡੀਏਟਲੀ ਵੀਜ਼ਾ ਲੈ ਕੇ ਆ ਸਕਦਾ ਹੈ, ਤੇ ਅਗਰ ਸਕਸੈਸਫੁਲ ਹੋ ਗਏ ਤਾਂ ਫਿਰ ਬਾਕੀਆਂ ਤੇ ਵੀ ਲਾਗੂ ਹੋ ਜਾਏਗਾ।
ਠੀਕ ਹੈ, ਮਤਲਬ ਇਹ ਇੱਕ ਅਜ਼ਮਾਇਸ਼ ਹੈ, ਵੇਖਨੇ ਆ। ਹੁਣ ਦੇਖੋ ਕਾਲਸ ਵਾਪਸ ਆ ਗਏ ਨੇ, ਮੈਂ ਛੇਤੀ ਕੋਸ਼ਿਸ਼ ਕਰਨੀ ਆ। ਸਤਨਾਮ ਸਿੰਘ ਗਿੱਲ ਜੀ ਨੇ ਫੋਨ ਕੀਤਾ ਸਿਡਨੀ ਤੋਂ। ਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਜੀ ਬੜੀ ਬਰੀਫਲੀ ਸਵਾਲ ਪੁੱਛਣਾ।
ਹਾਂਜੀ, ਬਿਲਕੁਲ ਛੋਟਾ ਜੀ। ਮੇਰਾ ਫਰੈਂਡ ਦਾ ਮੁੰਡਾ ਨਿਊਜ਼ੀਲੈਂਡ ਰਹਿੰਦਾ, ਸਿਟੀਜ਼ਨ ਹੈ ਉੱਥੇ।
ਹਾਂਜੀ,
ਅਗਰ ਉਹਨਾਂ ਨੇ ਇੱਥੇ ਆਉਣਾ ਹੋਵੇ, ਉਹ ਇੱਥੇ ਆ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ ਬਿਜ਼ਨਸ, ਕੀ ਉਹਦੇ ਲਈ ਉਹ ਆ ਸਕਦੇ ਆ ਜਾਂ ਉਹਨਾਂ ਨੂੰ PR ਲਈ ਕਿੰਨਾ ਚਿਰ ਉਡੀਕ ਕਰਨਾ ਪਊ?
ਅਗਰ ਉਹ ਉਹਨਾਂ ਨੇ PR ਲੈਣੀ ਹੈ ਤਾਂ ਫਿਰ ਉਹਨਾਂ ਨੂੰ ਬੇਸਿਕਲੀ ਹਾਲੇ ਜਿਹੜੀ ਉਹਨਾਂ ਨੇ ਕੈਟੇਗਰੀ ਖੋਲੀ ਹੈ, ਜਿਹਨਾਂ ਨੇ 19 ਫਰਵਰੀ ਤੱਕ 2016 ਤੱਕ ਇੱਥੇ 5 ਸਾਲ ਰਹਿੰਦਿਆਂ ਹੋ ਗਿਆ, ਉਹਨਾਂ ਦੇ ਲਈ ਉਹਨਾਂ ਨੇ PR ਖੋਲੀ ਹੈ। ਉਹਨਾਂ ਲਈ ਹਾਲੇ ਨੀ ਉਹਨਾਂ ਨੇ ਖੋਲੀ, ਉਹ ਕਰੂਗੇ, ਦੇਖੂਗੇ ਕਿ ਗਵਰਨਮੈਂਟ ਕੀ ਕਿਸ ਤਰ੍ਹਾਂ ਇਹ ਵਰਕਆਊਟ ਹੁੰਦੀ ਹੈ, ਫਿਰ ਉਹ ਬਾਕੀਆਂ ਲਈ ਵੀ ਕਰੂਗੇ ਇਨਫੋਰਸ।
ਬਹੁਤ ਵਧੀਆ ਸਟੈਪ ਹੈ ਮਨਵੀਰ ਹੁਣਾਂ ਦਾ ਦੱਸਣ ਦਾ, ਥੈਂਕ ਯੂ ਵੈਰੀ ਮਚ।
ਜੀ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਸਾਜਿਦ ਤੁਹਾਡਾ ਕਾਲ ਲੈਣ ਲੱਗੀ ਹਾਂ, ਪਰ ਸਾਜਿਦ ਬੜੇ ਸੰਖੇਪ ਵਿੱਚ ਬੜੀ ਛੇਤੀ ਛੇਤੀ ਪੁੱਛੋ।
ਬਸ ਜੀ, ਮੈਂ ਇਹੀ ਪੁੱਛਣਾ ਕਿ ਅਸੀਂ ਜਿੱਦਾਂ ਪਾਕਿਸਤਾਨ ਤੋਂ ਹਾਂ, ਕੋਈ ਮਤਲਬ ਬੇਬੀ ਅਡਾਪਟ ਕਰ ਸਕਦੇ ਹਾਂ, ਛੋਟਾ ਜਿਹਾ ਕੋਈ ਨਿਊ ਬੋਰਨ ਬੇਬੀ?
ਅਗਰ ਤੁਸੀਂ ਉਹਦੀਆਂ ਰਿਕੁਆਇਰਮੈਂਟਸ ਹੈ ਉਹਦੇ ਵਿੱਚ, ਅਗਰ ਤੁਸੀਂ ਉਹਦੀਆਂ ਮੀਟ ਕਰੋਗੇ, ਅਗਰ ਤੁਹਾਡੀ ਫੈਮਿਲੀ ਦੇਖਣੀ ਪੈਂਦੀ ਔਰ ਉਹਦੇ ਚ ਔਰ ਉਹਦੇ ਵਿੱਚ ਇਹ ਵੀ ਦੇਖਣਾ ਪੈਂਦਾ ਤੁਹਾਨੂੰ ਬੇਬੀ ਦੇ ਕੋਲ ਉੱਥੇ ਜਾ ਕੇ ਇੱਕ ਸਾਲ ਉੱਥੇ ਸਪੈਂਡ ਕਰਨਾ ਪਏਗਾ ਟੁਗੈਦਰ ਤਾਂ ਫਿਰ ਉਹਦੇ ਤੋਂ ਬਾਅਦ ਤੁਸੀਂ ਅਡੋਪਸ਼ਨ ਕਰ
ਸਕਦੇ ਹੋ। ਸਾਜਿਦ ਭਾਈ ਮਿਖੇਲ ਇੱਕ ਕਿਸੇ ਹੋਰ ਸਮੇਂ ਤੇ ਗੱਲਬਾਤ ਸ਼ੁਰੂ ਕਰਾਂਗੇ, ਪ੍ਰੋਗਰਾਮ ਬਿਲਕੁਲ ਖਤਮ ਹੋਣ ਨੂੰ ਆਇਆ ਹੈ। ਬਹੁਤ 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 ਧੰਨਵਾਦ ਹਮੇਸ਼ਾ ਦੀ ਤਰ੍ਹਾਂ ਜੀ ਤੁਸੀਂ ਜੁੜੇ, ਸਮਾਂ ਬਿਲਕੁਲ ਮੁੱਕ ਗਿਆ ਹਾਂਡਾ ਸਾਹਿਬ, ਮਿਹਰਬਾਨੀ, ਬੜੇ ਸਵਾਲਾਂ ਦੇ ਜਵਾਬ ਦਿੱਤੇ, ਥੈਂਕ ਯੂ।
ਥੈਂਕ ਯੂ ਮਨਪ੍ਰੀਤ ਜੀ ਔਰ SBS ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ,
ਬੜੀ ਲਾਹੇਵੰਦ ਜਾਣਕਾਰੀ ਦਿੱਤੀ। ਸਰੋਤਿਆਂ ਤੋਂ ਹੁਣ ਲੈਂਦਿਆਂ ਇਜਾਜ਼ਤ, ਕੱਲ੍ਹ ਰਾਤ ਨੂੰ ਪ੍ਰੀਤੀ ਮਕਾਰਥੀ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਜੀ। ਤਦ ਤੱਕ ਸ਼ੁਭ ਰਾਤਰੀ, ਸ਼ਬ ਅਖੈਰ।